ਨਮਸਕਾਰ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਵਿਕਸਿਤ ਭਾਰਤ ਦੇ ਸੁਪਨੇ ਵਾਲਾ ਕੇਂਦਰੀ ਬਜਟ ਅੱਜ ਸੰਸਦ ਵਿਚ ਪੇਸ਼ ਕੀਤਾ ਤਨਖਾਹਦਾਰ ਮੁਲਾਜ਼ਮਾਂ ਲਈ ਸਟੈਂਡਰਡ ਡਿਡਕਸ਼ਨ 50,000 ਤੋਂ ਵਧਾ ਕੇ 75,000 ਅਤੇ ਪੈਨਸ਼ਨਰਾਂ ਲਈ ਪਰਿਵਾਰਕ ਪੈਨਸ਼ਨ ਤੇ ਕਟੌਤੀ 15,000 ਤੋਂ ਵਧਾ ਕੇ 25,000 ਰੁਪਏ ਕੀਤੀ ਗਈ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਾਸਤੇ ਬਜਟ ਵਿਚ 1,52,000 ਕਰੋੜ ਰੁਪਏ ਦੀ ਵਿਵਸਥਾ ਅਗਲੇ 2 ਵਰਿਆਂ ਵਿਚ ਦੇਸ਼ ਚ 1 ਕਰੋੜ ਕਿਸਾਨਾਂ ਨੂੰ ਪ੍ਰਮਾਣੀਕਰਨ ਤੇ ਬ੍ਰਾਂਡਿੰਗ ਰਾਹੀਂ ਸਮਰੱਥ ਕੁਦਰਤੀ ਖੇਤੀ ਵਿਚ ਸ਼ਾਮਲ ਕੀਤਾ ਜਾਵੇਗਾ ਅਤੇ ਆਰਥਿਕ ਮਾਹਿਰਾਂ ਨੇ ਬਜਟ ਨੂੰ ਲੋਕ ਪੱਖੀ ਦਸਦੇ ਹੋਏ ਇਸ ਦੀ ਸ਼ਲਾਘਾ ਕੀਤੀ ਕੇਂਦਰੀ ਖਜ਼ਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗਠਜੋੜ ਐਨਡੀਏ ਸਰਕਾਰ ਦੇ ਵਿਕਸਿਤ ਭਾਰਤ ਦੇ ਸੁਪਨੇ ਦਾ ਪਹਿਲਾ ਕੇਂਦਰੀ ਬਜਟ ਅੱਜ ਸੰਸਦ ਵਿਚ ਪੇਸ਼ ਕੀਤਾ ਇਸ ਨਾਲ ਉਨ੍ਹਾਂ ਲਗਾਤਾਰ 7ਵੀਂ ਵਾਰ ਬਜਟ ਪੇਸ਼ ਕਰਨ ਦਾ ਵੀ ਰਿਕਾਰਡ ਬਣਾਇਆ ਇਸ ਤੋਂ ਪਹਿਲਾਂ ਲਗਾਤਾਰ 6 ਵਾਰ ਬਜਟ ਪੇਸ਼ ਕਰਨ ਦਾ ਰਿਕਾਰਡ ਸਵਰਗੀ ਮੁਰਾਰਜੀ ਦੇਸਾਈ ਦੇ ਨਾਮ ਹੈ ਕੇਂਦਰੀ ਬਜਟ 2024-25 ਪੇਸ਼ ਕਰਨ ਤੋਂ ਪਹਿਲਾਂ ਖਜ਼ਾਨਾ ਮੰਤਰੀ ਸੀਤਾਰਮਨ ਨੇ ਸਥਾਪਿਤ ਰਵਾਇਤ ਅਨੁਸਾਰ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਬਜਟ ਪੇਸ਼ ਕਰਦਿਆਂ ਖਜ਼ਾਨਾ ਮੰਤਰੀ ਸੀਤਾਰਮਨ ਨੇ ਕਿਹਾ ਕਿ ਵਿਸ਼ਵ ਵਿਆਪੀ ਰੁਕਾਵਟਾਂ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਨੇ ਅੱਗੇ ਵਧਣਾ ਜਾਰੀ ਰੱਖਿਐ ਅਤੇ ਆਉਣ ਵਾਲੇ ਵਰਿਆਂ ਵਿਚ ਇਹ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਅਰਥ ਵਿਵਸਥਾ ਹੋਵੇਗੀ ਵਿਕਸਿਤ ਭਾਰਤ ਦੀ ਪੈਰਵੀ ਲਈ ਇਕ ਵਿਸਤ੍ਰਿਤ ਰੂਪ ਰੇਖਾ ਪੇਸ਼ ਕਰਦੇ ਹੋਏ ਬਜਟ ਵਿਚ ਸਾਰਿਆਂ ਲਈ ਮੌਕਿਆਂ ਵਾਸਤੇ ਸਰਕਾਰ ਦੀਆਂ 9 ਤਰਜੀਹਾਂ ਦਾ ਜ਼ਿਕਰ ਕੀਤਾ ਗਿਐ
9 priorities for generating ample opportunities for all. Number 1, productivity and resilience in agriculture. Number 2, employment and skilling. Number 3, inclusive human resource development and social justice. 4, manufacturing and services. 5, urban development. 6, energy security. 7, infrastructure. 8, innovation, research and development. And 9, next generation reforms.
ਤਰੁਣ ਸ਼੍ਰੇਣੀ ਤਹਿਤ ਮੁਦਰਾ ਕਰਜ਼ਿਆਂ ਦੀ ਹੱਦ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕੀਤੀ ਜਾਵੇਗੀ ਸੋਨੇ ਅਤੇ ਚਾਂਦੀ ਤੇ ਕਸਟਮ ਡਿਊਟੀ ਘਟਾ ਕੇ 6% ਅਤੇ ਪਲੈਟੀਨਮ ਤੇ 6.4% ਕੀਤੀ ਗਈ ਹੈ 2024-25 ਲਈ ਮਾਲੀ ਘਾਟਾ ਜੀਡੀਪੀ ਦਾ 4.9% ਹੋਣ ਦਾ ਅਨੁਮਾਨ ਹੈ ਨਵੀਂ ਪੈਨਸ਼ਨ ਸਕੀਮ ਐਨਪੀਐਸ ਲਈ ਰੁਜ਼ਗਾਰਦਾਤਾਵਾਂ ਵੱਲੋਂ ਮੁਲਾਜ਼ਮਾਂ ਦੀ ਤਨਖਾਹ ਦੇ ਖਰਚੇ ਦੀ ਕਟੌਤੀ ਨੂੰ 10 ਤੋਂ ਵਧਾ ਕੇ 14% ਤੱਕ ਕਰ ਦਿੱਤਾ ਗਿਐ ਟੈਕਸਦਾਤਾ ਨੂੰ ਰਾਹਤ ਦਿੰਦੇ ਹੋਏ ਨਵੀਂ ਟੈਕਸ ਵਿਵਸਥਾ ਦਾ ਐਲਾਨ ਕੀਤਾ ਗਿਐ
The standard deduction for salaried employees is proposed to be increased from 50,000 to 75,000 rupees. Similarly, deduction on family pension for pensioners is proposed to be enhanced from 15,000 to 25,000 rupees. This will provide relief to about 4 crore salaried individuals and pensioners. In the new tax regime, the tax rate structure is proposed to be revised as follows. 0 to 3 lakh rupees, nil. 3 to 7 lakh rupees, 5%. 7 to 10 lakh rupees, 10%. 10 to 12 lakh rupees, 15%. 12 to 15 lakh rupees, 20%. And above 15 lakh rupees, 30%. As a result of these changes, a salaried employee in the new tax regime stands to save up to 17,500 rupees in income tax.
ਖਜ਼ਾਨਾ ਮੰਤਰੀ ਨੇ ਵਿਕਾਸ ਜ਼ਰੂਰਤਾਂ ਲਈ ਵਿਦੇਸ਼ੀ ਪੂੰਜੀ ਆਕਰਸ਼ਿਤ ਕਰਨ ਲਈ ਵਿਦੇਸ਼ੀ ਕੰਪਨੀਆਂ ਤੇ ਕਾਰਪੋਰੇਟ ਟੈਕਸ ਦੀ ਦਰ ਨੂੰ 40 ਤੋਂ ਘਟਾ ਕੇ 35% ਤੱਕ ਕਰਨ ਦਾ ਐਲਾਨ ਕੀਤੈ ਭਾਰਤੀ ਸਟਾਰਟਅਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਉਦਮੀ ਭਾਵਨਾ ਨੂੰ ਹਲਾਰਾ ਦੇਣ ਤੇ ਨਵੀਨਤਾ ਦੀ ਹਮਾਇਤ ਕਰਨ ਵਾਸਤੇ ਪੂੰਜੀਕਾਰਾਂ ਦੇ ਸਾਰੇ ਵਰਗਾਂ ਲਈ ਅਖੌਤੀ ਏਂਜਲ ਟੈਕਸ ਨੂੰ ਖਤਮ ਕਰ ਦਿੱਤਾ ਗਿਐ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬਜਟ ਵਿਚ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ 1,52,000 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਅਗਲੇ 2 ਵਰਿਆਂ ਚ ਦੇਸ਼ ਭਰ ਵਿਚ 1 ਕਰੋੜ ਕਿਸਾਨਾਂ ਨੂੰ ਪ੍ਰਮਾਣੀਕਰਨ ਅਤੇ ਬ੍ਰਾਂਡਿੰਗ ਰਾਹੀਂ ਸਮਰਥਿਤ ਕੁਦਰਤੀ ਖੇਤੀ ਚ ਸ਼ਾਮਲ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਸਬਜ਼ੀਆਂ ਦੇ ਉਤਪਾਦਨ ਵਾਸਤੇ ਵੱਡੇ ਪੱਧਰ ਤੇ ਕਲਸਟਰਾਂ ਨੂੰ ਵੱਡੇ ਖਪਤ ਕੇਂਦਰਾਂ ਦੇ ਨੇੜੇ ਵਿਕਸਿਤ ਕੀਤਾ ਜਾਵੇਗਾ ਸਰਕਾਰ ਸਹਿਕਾਰੀ ਖੇਤਰ ਦੇ ਯੋਜਨਾਬੱਧ ਵਿਵਸਥਿਤ ਅਤੇ ਸਰਵਪੱਖੀ ਵਿਕਾਸ ਲਈ ਕੌਮੀ ਸਹਿਕਾਰਤਾ ਨੀਤੀ ਲਿਆਵੇਗੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬਜਟ ਵਿਚ 2,10,00,000 ਨੌਜਵਾਨਾਂ ਨੂੰ ਲਾਭ ਪਹੁੰਚਾਉਣ ਲਈ ਪਹਿਲੀ ਵਾਰ ਮੁਲਾਜ਼ਮਾਂ ਵਾਸਤੇ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ ਇਸ ਤਹਿਤ ਸਰਕਾਰ ਪਹਿਲੀ ਵਾਰ 1,00,000 ਰੁਪਏ ਤੱਕ ਦੀ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਦੇ ਖਾਤਿਆਂ ਚ ਸਿੱਧੇ ਤੌਰ ਤੇ 3 ਕਿਸ਼ਤਾਂ ਚ 15,000 ਰੁਪਏ ਤੱਕ ਦੀ 1 ਮਹੀਨੇ ਦੀ ਤਨਖਾਹ ਟ੍ਰਾਂਸਫਰ ਕਰੇਗੀ ਰੋਜ਼ਗਾਰ ਦੇ ਪਹਿਲੇ 4 ਸਾਲਾਂ ਵਿਚ ਨਿਰਮਾਣ ਖੇਤਰ ਚ ਸਰਕਾਰ ਵਾਧੂ ਰੋਜ਼ਗਾਰ ਨੂੰ ਪ੍ਰੋਤਸਾਹਿਤ ਕਰੇਗੀ 3 ਲੱਖ ਨੌਜਵਾਨਾਂ ਤੇ ਉਨ੍ਹਾਂ ਦੇ ਰੋਜ਼ਗਾਰਦਾਤਾਵਾਂ ਨੂੰ ਉਨ੍ਹਾਂ ਦੇ ਈਪੀਐਫਓ ਯੋਗਦਾਨ ਦੇ ਸਬੰਧ ਚ ਪ੍ਰੋਤਸਾਹਨ ਮਿਲੇਗਾ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੈਕੇਜ ਦੇ ਤਹਿਤ 5 ਸਾਲਾਂ ਦੀ ਮਿਆਦ ਵਿਚ 20 ਲੱਖ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾਵੇਗਾ।
The Prime Minister's package of 5 schemes and initiatives to facilitate employment, skilling and other opportunities for 4.1 crore youth over a 5-year period with a central outlay of 2 lakh crore rupees. This year, I've made a provision of 1.48 lakh crore rupees for education, employment and skilling.
ਬਜਟ ਵਿਚ ਘਰੇਲੂ ਸੰਸਥਾਵਾਂ ਚ ਉੱਚ ਸਿੱਖਿਆ ਵਾਸਤੇ 10 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਕਿ ਉਨ੍ਹਾਂ ਅਪੀਲ ਵਿਚ ਲੰਬਿਤ ਕੁਝ ਆਮਦਨ ਕਰ ਵਿਵਾਦਾਂ ਦੇ ਹੱਲ ਵਾਸਤੇ ਵਿਵਾਦ ਸੇ ਵਿਸ਼ਵਾਸ ਯੋਜਨਾ 2024 ਦੀ ਤਜਵੀਜ਼ ਵੀ ਕੀਤੀ। ਪ੍ਰਤੱਖ ਟੈਕਸ ਆਬਕਾਰੀ ਤੇ ਸੇਵਾ ਕਰ ਨਾਲ ਸਬੰਧਤ ਅਪੀਲਾਂ ਦਾਇਰ ਕਰਨ ਲਈ ਮੁਦਰਾ ਸੀਮਾ ਵਧਾ ਦਿੱਤੀ ਗਈ ਏ। ਇਹ ਟੈਕਸ ਟ੍ਰਿਬਿਊਨਲ ਲਈ 60 ਲੱਖ ਰੁਪਏ, ਹਾਈ ਕੋਰਟਾਂ ਵਾਸਤੇ 2 ਕਰੋੜ ਅਤੇ ਸੁਪਰੀਮ ਕੋਰਟ ਲਈ 5 ਕਰੋੜ ਰੁਪਏ ਹੋਵੇਗੀ। ਪ੍ਰਦੇਸ਼ਕ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਨਿਰਮਲਾ ਸੀਤਾਰਮਨ ਨੇ ਇਨਕਮ ਟੈਕਸ ਐਕਟ 1961 ਦੀ ਵਿਆਪਕ ਸਮੀਖਿਆ ਦਾ ਐਲਾਨ ਕੀਤਾ ਹੈ ਅਤੇ ਕਿਹਾ ਕਿ ਇਸ ਨੂੰ ਸੰਖੇਪ, ਸਪਸ਼ਟ ਪੜ੍ਹਨ ਅਤੇ ਸਮਝਣ ਚ ਆਸਾਨ ਬਣਾਉਣ ਲਈ ਅਜਿਹਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੋਨਾ ਤੇ ਚਾਂਦੀ ਤੇ ਕਸਟਮ ਡਿਊਟੀ ਘਟਾ ਕੇ 6% ਅਤੇ ਪਲੈਟੀਨਮ ਤੇ 6.4% ਕਰ ਦਿੱਤੀ ਗਈ ਏ। ਖਜ਼ਾਨਾ ਮੰਤਰੀ ਨੇ ਹਾਊਸਿੰਗ ਸੈਕਟਰ ਲਈ ਵੀ ਕਈ ਤਜਵੀਜ਼ਾਂ ਦਾ ਐਲਾਨ ਕੀਤਾ ਹੈ। ਦੇਸ਼ ਵਿਚ ਪੇਂਡੂ ਤੇ ਸ਼ਹਿਰੀ ਖੇਤਰਾਂ ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 3 ਕਰੋੜ ਵਾਧੂ ਘਰ ਬਣਾਏ ਜਾਣਗੇ ਜਿਸ ਲਈ ਜ਼ਰੂਰੀ ਫੰਡ ਅਲਾਟ ਕੀਤੇ ਜਾਣਗੇ। ਉਨ੍ਹਾਂ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ 2.0 ਤਹਿਤ 10 ਲੱਖ ਕਰੋੜ ਰੁਪਏ ਦੀ ਪੂੰਜੀਕਾਰੀ ਨਾਲ 1 ਕਰੋੜ ਸ਼ਹਿਰੀ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਦੀਆਂ ਰਹਿਸ਼ਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ। ਆਮ ਬਜਟ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਭਾਰਤੀ ਸਟੇਟ ਬੈਂਕ ਦੇ ਸਾਬਕਾ ਡਿਪਟੀ ਜਨਰਲ ਮੈਨੇਜਰ ਸੁਰਿੰਦਰ ਕਪੂਰ ਨੇ ਕਿਹਾ ਕਿ ਇਹ ਖਾਸ ਤੌਰ ਤੇ ਮੱਧ ਵਰਗ ਲਈ ਬਹੁਤ ਹੀ ਫਾਇਦੇਮੰਦ ਬਜਟ ਹੈ।
ਇੰਪਲਾਇਮੈਂਟ ਜਨਰੇਸ਼ਨ ਵਾਸਤੇ ਨਾ ਬਹੁਤ ਕੁਝ ਇਸ ਬਜਟ 'ਚ ਦਿੱਤਾ ਗਿਆ। 2 ਲੱਖ ਕਰੋੜ ਰੁਪਿਆ ਇਹਨਾਂ ਨੇ 4.1 ਕਰੋੜ ਯੂਥ ਨੂੰ ਇੰਪਲਾਈ ਕਰਨ ਵਾਸਤੇ ਐਲੋਕੇਟ ਕੀਤਾ। 1 ਕਰੋੜ ਯੂਥ ਨੂੰ ਹਰ ਮਹੀਨੇ 5,000 ਰੁਪਿਆ ਪਰ ਮੰਥ ਇਨਸੈਂਟਿਵ ਦਿੱਤਾ ਜਾਏਗਾ ਇੰਟਰਨਸ਼ਿਪ ਰਾਹੀਂ। ਬੱਚੀਆਂ ਸੇ ਵਰਕਿੰਗ ਗਰਲਸ ਵਾਸਤੇ, ਲੇਡੀਜ਼ ਵਾਸਤੇ ਵਰਕਿੰਗ ਹੋਸਟਲ 'ਚ ਬਣਾਉਣ ਦੀ ਜਿਹੜੀ ਹੈ ਬਜਟ 'ਚ ਐਲੋਕੇਸ਼ਨ ਕੀਤਾ। ਬਜਟ ਦੇ ਵਿੱਚ ਐਗਰੀਕਲਚਰ ਦਾ ਵੀ ਬੜਾ ਧਿਆਨ ਰੱਖਿਆ ਗਿਆ। 1.52 ਲੱਖ ਕਰੋੜ ਰੁਪਿਆ ਐਗਰੀਕਲਚਰ ਵਾਸਤੇ ਰੱਖਿਆ।
ਆਰਥਿਕ ਮਾਮਲਿਆਂ ਦੇ ਮਾਹਰ ਅਤੇ ਭਾਰਤੀ ਸਟੇਟ ਬੈਂਕ ਦੇ ਸਾਬਕਾ ਸਹਾਇਕ ਜਨਰਲ ਮੈਨੇਜਰ ਡਾਕਟਰ ਤਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਬਜਟ ਸ਼ਲਾਘਾਯੋਗ ਹੈ।
ਸਭ ਤੋਂ ਪਹਿਲੇ ਤੇ ਖੁਸ਼ੀ ਇਹ ਜ਼ਾਹਰ ਕਰਾਂਗਾ ਕਿ ਮੋਬਾਈਲ ਤੇ ਚਾਰਜਰ ਸਭ ਨੂੰ ਸਸਤੇ ਮਿਲਣਗੇ। ਭਾਈ ਇਹਦੀ ਲੋੜ ਸਾਰਿਆਂ ਨੂੰ ਹੈ, ਇਹ ਬਹੁਤ ਵੱਡਾ ਉਪਰਾਲਾ। ਉੱਚ ਸਿੱਖਿਆ ਦੀ 10 ਲੱਖ ਦੀ ਲਿਮਿਟ ਠੀਕ ਹੈ, ਉਹਦੇ ਨਾਲ ਹੋਰ ਵਧੀਆ ਕੰਮ ਇਹ ਹੈ ਕਿ 3% ਦਾ ਜਿਹੜਾ ਇੰਟਰਸਟ ਸਬਵੈਂਸ਼ਨ ਮਿਲੇਗਾ, ਇਹ ਲਾਭਪਾਤਰ ਨੂੰ ਹੋਰ ਸਸਤਾ ਜਾਂ ਆਰਾਮ ਦੇਗਾ। ਸਕਿੱਲ ਡਿਵੈਲਪਮੈਂਟ ਦੇ ਵਿੱਚ ਅੱਛਾ ਖਾਸਾ ਇੰਤਜ਼ਾਮ ਹੈ। ਉਹਦੇ ਵਿੱਚ ਵੀ ਇੱਕ ਬਹੁਤ ਵਧੀਆ ਗੱਲ ਇਹ ਹੈ ਕਿ 5,000 ਦਾ ਜਿਹੜਾ ਇੰਟਰਨਸ਼ਿਪ ਜਿਹਨੂੰ ਸਟਾਈਪੈਂਡ ਕਹਿ ਲਓ ਉਹ ਐਡ ਕਰਤਾ ਗਿਆ ਸਿੱਖਿਆਰਥੀ ਵਾਸਤੇ। ਕੇਂਦਰ ਸਰਕਾਰ ਦੀ ਗਰੰਟੀ ਸਕੀਮ ਹੈ ਜਿਹਨੂੰ ਅਸੀਂ ਮੁਦਰਾ ਕਹਿੰਦੇ ਹਾਂ, ਉਹਦੇ ਵਿੱਚ 10 ਲੱਖ ਦੀ ਲਿਮਿਟ ਹੋਇਆ ਕਰਦੀ ਸੀ, ਉਹ ਐਤਕੀ ਬਜਟ ਦੇ ਵਿੱਚ 10 ਲੱਖ ਦਾ ਵਧਾ ਕੇ 20 ਲੱਖ ਹੋ ਗਿਆ। ਇਹ ਵੀ ਇੱਕ ਬਹੁਤ ਅੱਛਾ ਉਪਰਾਲਾ ਹੋਇਆ ਹੈ ਤੇ ਸੰਕਟ ਗ੍ਰਸਤ ਦੇ ਲੋਕ ਜਿਹੜੇ ਜਿਹਨੂੰ ਸੀਸੀਪੀਡੈਂਟਸ ਕਹਿੰਦੇ ਆ, ਉਹਨਾਂ ਦੀ ਰਿਹੈਬਿਲਟੇਸ਼ਨ ਵਾਸਤੇ ਵੀ ਕੋਸ਼ ਰੱਖਿਆ ਗਿਆ ਹੈ ਵੀ ਜਰੂਰੀ ਹੁੰਦਾ ਮੁਲਾਜ਼ਮ ਨੂੰ 75,000 ਦੀ ਸਟੈਂਡਰਡ ਡਿਡਕਸ਼ਨ ਮਿਲੀ ਹੈ।
ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਇਹ ਬਜਟ ਨੌਜਵਾਨਾਂ, ਔਰਤਾਂ, ਕਿਸਾਨਾਂ, ਸੂਖਮ ਲਘੂ ਤੇ ਦਰਮਿਆਨੇ ਉਦਯੋਗਾਂ ਤੇ ਤਨਖਾਹਦਾਰ ਵਰਗ ਲਈ ਖੁਸ਼ਹਾਲ ਦਿਨ ਲਿਆਏਗਾ। ਉਨ੍ਹਾਂ ਕਿਹਾ ਕਿ ਯੋਜਨਾ ਪ੍ਰਦਾਨ ਕਰੋ ਤਰੱਕੀ ਤੇ ਖੁਸ਼ਹਾਲ ਬਜਟ ਦਾ ਵਿਸ਼ਾ ਹੈ। ਇਕ ਬਿਆਨ ਵਿਚ ਸ਼ੇਰਗਿੱਲ ਨੇ ਕਿਹਾ ਕਿ ਖੇਤੀ ਸੈਕਟਰ ਲਈ ਰੱਖੇ ਗਏ 1,54,000 ਕਰੋੜ ਰੁਪਏ ਦੇ ਬਜਟ ਤੋਂ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਯਾਦ ਨੂੰ ਸਮਰਪਿਤ ਸੰਤ ਨਾਮਦੇਵ ਜੀ ਯਾਤਰੀ ਨਿਵਾਸ ਭਵਨ ਦਾ ਅਚਨੀ ਪੱਥਰ ਰੱਖਿਆ। ਦੱਸਣਯੋਗ ਹੈ ਕਿ ਰਾਜਪਾਲ ਨੇ ਇਸ ਭਵਨ ਦੇ ਨਿਰਮਾਣ ਵਾਸਤੇ ਆਪਣੇ ਫੰਡ ਵਿਚੋਂ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ। ਇਸ ਭਵਨ ਚ ਕੁਲ 10 ਕਮਰੇ, 1 ਹਾਲ ਤੇ 1 ਰਸੋਈ ਬਣਾਈ ਜਾਵੇਗੀ ਜਿਸ ਦਾ ਮੰਤਵ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤਾਂ ਪ੍ਰਦਾਨ ਕਰਨੀਆਂ ਏ। 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪੰਗੜੀਆ ਅੱਜ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਪਹਿਲਾਂ ਪੰਜਾਬ ਦੇ ਵਪਾਰੀਆਂ ਨਾਲ ਇੱਕ ਮੀਟਿੰਗ ਕੀਤੀ। ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਹਰਭਜਨ ਸਿੰਘ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਮੌਕੇ ਮੌਜੂਦ ਰਹੇ। ਅਰਵਿੰਦ ਪੰਗੜੀਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ, ਜਿੱਥੇ ਉਨ੍ਹਾਂ ਦਰਬਾਰ ਸਾਹਿਬ ਚ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ੍ਰੀ ਦਰਬਾਰ ਸਾਹਿਬ ਤੇ ਸੂਚਨਾ ਕੇਂਦਰ ਵਿਖੇ ਅਰਵਿੰਦ ਪੰਗੜੀਆ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਨਮਸਕਾਰ।